ऐसे तू ऐसा ना दो हम ऐसे तू ऐसा से तू ऐसा, हम ऐसे तू ऐसा, हम ऐसे तू ऐसा ना दो, हम ऐसे तू ऐसा। ऐसे तू ऐसा हम ऐसे तू ऐसा हम ऐसे तू ऐसा ना दूर हम ऐसे तू ऐसा शब्द विच एकागर करो और विचार विच पूरा पूरा जोड़ो। विचार चल रही है सेवा और भजन, तपस्या की बजाय सेवा, प्राणायाम की बजाय सिमरन।
पहले समय जे लोकी बड़े बड़े कठिन तप करते सन, लेकिन सेवा की महत्ता ज्यादा। श्री गुरु अर्जन देव महाराज जी के चरणों में सिखां ने प्रार्थना की थी, गरीब नवाज एक जलतारे करते हैं, एक तुइयां तापते हैं, शरीर नूं कष्ट दिंदे हन। इन्हां इक सेवा आप गुरु नानक दे घर दे विच सेवा दी ज़्यादा प्रेरणा हो रही है। कृपा करके विशेष फल किस वस्तु का है, ये वचन सुन के गुरु जी ने फरमाया सेवा दी महत्ता तपस्या नालों बहुत ज़्यादा है। कोई शख्स गर्मी के महीने छे छमाहिया गर्मी दियाँ छे महीनिया ने दोपहर के वक्त पंच तुइयां लगा के पंच अगंतापना जिन्हों कहते हैं, दोपहर के वक्त उन्हां विच बैठ के तपस्या करे, छे साल ऐसा लगावे, गुरु के लंगर दी गर्मी के मौसम में छे महीने सेवा की, उस तो भी विशेष फल रखती है। इसी तरह सर्दी के मौसम के भी जलधारा करे या ठंडे पानी में खड़के तपात करे, छे साल मतवात्र कोई करे, उस दे नालों छे महीने सर्दी के मौसम में गुरु के लंगर की सेवा उदों विशेष फल रखती है। ये क्यों, जरा विचार की कसवटी से ला के भी देख लेना चाहिए। कसवटी से ला के देखा जाए सोने का खरे खोटे का पता लग जाता है। जलधारा करने वाला शख्स शरीर में जरूर कष्ट दिता है, उसके शरीर में जरूर खेचल होती है, लेकिन यह कष्ट होने वधाता है। उधर जड़ी सेवा करनी है, सवेर तो शाम तक पता नहीं कितनों नूं भोजन पानी छका के प्रसन्नता प्राप्त करनी है। सब दे विच वाहिगुरू दा वासा है, खालक हक सच खलक म्याने श्याम मूर्त ना है। खालक खलक दे विच वसदा है फरीदा, खालक खलक में खलक बसे रब मां है। यूं सब दे विच उसकी सेवा इतनी महत्ता है। जो 68 तीर्थ सकल पून जी दया प्रवान, एक जी ते दया करनी 68 तीर्थों का फल मिलता है। पता नहीं कितनों कनू इन्हों प्रसन्नता मिलती है। इसी तरह गर्मी या सर्दी हर दोनों मौसमों के विच ते सेवा का फल बहुत ज़्यादा दस्या होया है। स्वयं फरीद नूं पहले तपस्या करन दा कितने साल बड़ा समा हथ आया। फरीद दी माता ने उसनूं लगन लगाई, शौक लगाया, अखीर कहन लगी बेटा तप कर, बाहर जाके तपस्या कर, जन्म सफला होवे। फरीद पुछण लगा माता कोई तरीका कोई ढंग कोई यतन किवें तप करां। माता कहन लगी किले च रही कड़ा प्रसाद छकया करी, नकवली गुदैलें ते समया करी। ये गल्लां सुन के फरीद हैरान हो गया, माता मैं जाना रूहियां जंगलों दियां बाणां नूं, उत्थे किले कित्थे, दूसरे पता नहीं पत्ते सुत्ते सूत के खाण नूं मिल जाण, कड़ा प्रसाद कित्थे मिलना उत्थे, नकवली गुदैलें ते सोना रोड़ां दे बिस्तर मिलने हैं तपस्या करने वेले। तो इस वास्ते ये तिने गल्लां जो आपने कहियां हन ये कैसे मिल सकनियां। अगों माता कहन लगी बेटा फकीरां दियां रमज़ां हुंदियां हन, कोई गल सीधी कही जाती है, कोई किसे तरीके से कुंडियां द्वारा कही जाती है। ये रमज़ है किला क्या है, सत्संग। सत्संग रूपी किले के जिज्ञासु नूं रहना श्रेष्ठ है। दूसरे कड़ा प्रसाद की छकना है, ਜਦੋਂ ਅਤਿਅੰਤ ਭੁੱਖ ਲੱਗੇ ਭਾਵੇਂ ਕੁਛ ਵੀ ਮਿਲ ਜਾਏ ਉਹੀ ਕੜਾਹ ਪ੍ਰਸ਼ਾਦ ਤੋਂ ਜ਼ਿਆਦਾ ਚੰਗਾ ਲੱਗੇਗਾ। ਰੱਜੇ ਆਦਮੀ ਨੂੰ ਚੰਗੇ ਚੰਗੇ ਪਦਾਰਥ ਵੀ ਅੱਛੇ ਨਹੀਂ ਲੱਗਿਆ ਕਰਦੇ, ਤਾਂ ਤੇ ਉਸ ਵਕਤ ਛਕਣਾ ਹੋਵੇਗਾ ਜਦੋਂ ਅਤਿਅੰਤ ਭੁੱਖ ਲੱਗੇ। ਇਹ ਕੜਾਹ ਪ੍ਰਸ਼ਾਦ ਛਕਣਾ ਹੈ ਨਫਲੀ ਗਦਲਿਆਂ ਤੇ ਸੌਣਾ ਕੀ ਹੈ, ਜਦੋਂ ਅਤਿਅੰਤ ਭਜਨ ਕਰਦੇ ਕਰਦੇ ਨੂੰ ਨੀਂਦ ਆਵੇ, ਭਾਵੇਂ ਰੋੜਾਂ ਤੇ ਸੌਂ ਜਾਈ ਭਾਵੇਂ ਕੰਢਿਆਂ ਤੇ ਸੌਂ ਜਾਈ, ਨਾ ਪਤਾ ਵੀ ਰੋੜਾਂ ਤੇ ਸੁੱਤਾ ਪਿਆ ਨਾ ਮਖਮਲੀ ਗੁਦਾਲਿਆਂ ਦਾ ਪਤਾ ਹੈ। ਸੁਖੁਪਤ ਨੀਂਦ ਜਾਂ ਸੁਪਨ ਅਵਸਥਾ ਜਿਹੜੀ ਸਰੀਰ ਦੀ ਸੋਝੀ ਨਹੀਂ ਹੋਇਆ ਕਰਦੀ, ਤਾਂ ਤੇ ਇਉਂ ਇਹ ਮਖਮਲੀ ਗੁਦਾਲਿਆਂ ਤੇ ਸੋਣਾ ਹੈ। ਸੋ ਇਹ ਤਿੰਨ ਗੱਲਾਂ ਫਰੀਦ ਦੀ ਮਾਤਾ ਨੇ ਫਰੀਦ ਨੂੰ ਤਪੱਸਿਆ ਕਰਨ ਵੇਲੇ ਜਦੋਂ ਰੂਹੀਆਂ ਜੰਗਲਾਂ ਨੂੰ ਗਿਆ ਇਹ ਸਿੱਖਿਆ ਦਿੱਤੀ। ਇੱਕ ਤਪੱਸਿਆ ਮਾਰਗ ਜ਼ੋਹਦ ਹੁੰਦਾ ਹੈ, ਇੱਕ ਰਿਆਜ਼ਤ ਹੁੰਦੀ ਹੈ, ਯਾਨੀ ਇੱਕ ਤਪੱਸਿਆ ਹੁੰਦੀ ਹੈ ਇੱਕ ਭਗਤੀ ਮਾਰਗ ਹੈ, ਦੋ ਹਨ। ਤਪੱਸਿਆ ਦਾ ਮਾਰਗ ਔਖਾ ਹੈ, ਬਹੁਤ ਔਖਾ ਹੈ, ਫਲ ਥੋੜ੍ਹਾ। ਭਗਤੀ ਮਾਰਗ ਇਹ ਸੌਖਾ ਹੈ, ਇਸਦਾ ਫਲ ਮਹਾਨ ਹੈ। ਭਗਤੀ ਮਾਰਗ ਵਾਹਿਗੁਰੂ ਦੇ ਭਜਨ ਦੇ ਵਿੱਚ ਬਿਰਤਨ ਲਵਲੀਨ ਕਰਨ ਦਾ ਨਾਮ ਹੈ, ਸਰਵਣ ਕੀਰਤਨ ਸਿਮਰਨ ਆਦਿ ਭਗਤੀ ਦੇ ਜਿਹੜੇ ਤਰੀਕੇ। ਸਵੇਂ ਫਰੀਦ ਦਵਾਈਆਂ ਨੂੰ ਚਲਾ ਜਾਂਦਾ, ਉੱਥੇ ਜਾ ਕੇ ਬੜੀ ਕਠਿਨ ਤਪੱਸਿਆ ਕੀਤੀ, 12 ਸਾਲ ਲਗਾਏ, ਦਰਖਤਾਂ ਦੇ ਪੱਤੇ ਸੁੱਤ ਸੁੱਤ ਖਾਂਦਾ ਰਿਹਾ। ਇਹੋ ਜਿਹੀ ਦਿਸ਼ਾ ਦੇ ਵਿੱਚ 12 ਸਾਲ ਤੋਂ ਬਾਅਦ ਦਿਲ ਵਿੱਚ ਖਿਆਲ ਆਇਆ ਕਿ ਚਲੋ ਮਾਤਾ ਨੂੰ ਮਿਲ ਆਈਏ, ਨਾਲੇ ਦੱਸਿਆਵਾਂਗੇ ਇਉਂ ਤਪੱਸਿਆ ਕੀਤੀ। ਘਰ ਆ ਜਾਂਦਾ ਹੈ, ਆ ਕੇ ਮਾਤਾ ਨੂੰ ਮੱਥਾ ਟੇਕਿਆ, ਪੁੱਛਣ ਲੱਗੀ ਬੇਟਾ ਕਿਵੇਂ ਤਪੱਸਿਆ ਕੀਤੀ, ਸਾਰੀ ਗੱਲ ਦੱਸੀ। ਇਉਂ ਰੋਈਆਂ 'ਚ ਰਹਿੰਦਾ ਸਾਂ, ਕੀ ਖਾਂਦਾ ਹੁੰਦਾ ਸੀ, ਖਾਣ ਨੂੰ ਉੱਥੇ ਕੀ ਮਿਲਦਾ ਸੀ, ਦਰਖਤਾਂ ਦੇ ਪੱਤੇ ਸੁੱਟ ਕੇ ਖਾਂਦਾ ਸੀ। ਸਹੀਓ ਮਾਤਾ ਕਹਿਣਗੇ ਅੱਛਾ ਤੇਰਾ ਕੇਸੀ ਇਸ਼ਨਾਨ ਕਰਵਾਉਣਾ। ਕੇਸੀ ਇਸ਼ਨਾਨ ਕਰਵਾਇਆ, ਕੇਸ ਫਰੋਲਣ ਲੱਗੀ, ਜਾਣ ਕੇ ਕੇਸਾਂ ਨੂੰ ਖਿੱਚਦੀ ਹੈ, ਕੇਸਾਂ ਦੇ ਖਿੱਚਣ ਕਰਕੇ ਸਰੀਰ ਨੂੰ ਖੇਦ ਹੁੰਦਾ, ਕਸ਼ਟ ਹੁੰਦਾ, ਤਕਲੀਫ ਮਹਿਸੂਸ ਕਰਦਾ ਹੈ। ਪੁੱਛਦੀ ਹੈ ਮਾਤਾ ਕਿਉਂ, ਕਹਿਣਾ ਮਾਤਾ ਕੇਸ ਖਿੱਚਣ ਤਕਲੀਫ ਹੁੰਦੀ ਹੈ। ਕਹਿਣ ਲੱਗੀ ਤੈਨੂੰ ਕੇਸ ਖਿੱਚਣ ਤਕਲੀਫ ਨੇ, ਦਰਖਤਾਂ ਦੇ ਪੱਤੇ ਸੁੱਕ ਕੇ ਖਾਂਦਾ ਸੀ, ਉਹਨਾਂ ਨੂੰ ਵੀ ਤਕਲੀਫ ਹੁੰਦੀ ਹੋਣੀ ਹੈ, ਤੇਰੀ ਤਪੱਸਿਆ ਜੇ ਕਿਸੇ ਕੰਮ ਨਹੀਂ, ਜਾ ਕੇ ਤਪ ਕਰ। ਫਿਰ ਜਾ ਕੇ ਉਸਨੂੰ ਭੇਜ ਦਿੱਤਾ। ਫਿਰ ਫਰੀਦ ਨੇ ਕਾਠ ਦੀ ਰੋਟੀ ਬਣਾ ਲਈ ਹੈ, ਕੁਛ ਥੋੜ੍ਹਾ ਬਹੁਤਾ ਮਿਲ ਗਿਆ, ਸੰਤੁਸ਼ਟ ਰਹਿਣਾ। ਅਤੇ ਉਸ ਅਵਸਥਾ ਦੇ ਵਿੱਚ ਹੀ ਇਹੋ ਜਿਹੇ ਸਲੋਕ ਉਹਨਾਂ ਦੇ ਇਸ ਅਵਸਥਾ ਦੇ ਮਿਲਦੇ ਹਨ।
ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ,
ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਈ ਜੀ, ਸੰਤੋਖ ਵੱਲ ਇਸ਼ਾਰਾ ਹੈ। ਰੋਟੀ ਕਾਠਦੀ ਲਾਵਣ ਕਹੀਏ ਨਾਲ ਨੂੰ ਸਬਜ਼ੀ ਭਾਜੀ ਭੁੱਖ ਹੈ, ਇਹੋ ਜਿਹੇ ਉਸ ਵਕਤ ਦੇ ਸਲੋਕ ਫਰੀਦ ਦੇ ਮਿਲਦੇ ਹੈ। ਇਹੀ ਜੀ ਦਿਸ਼ਾ ਦੇ ਵਿੱਚ ਸਰੀਰ ਸੁੱਕੇ ਲੱਕੜਾ ਰਕਾ ਹੋਇਆ ਸੀ ਔਰ ਕਾਲਾ ਘੱਟ ਹੋ ਗਿਆ ਗਰਮੀ ਸਰਦੀ ਚਲਣ ਕਰਕੇ, प्रतीक्षा वेले ऐसी दिशा ही होया करती है प्रतीक्षु पुरुषों की। सो सासे रात खड़के यूं तप करता सी, एक दफा जंगल च खड़ा होया है, एक कोई लोहार सिर ते पानी का घड़ा है, मोढ़े ते कुहाड़ा है, कोई सुकी लकड़ ढूंढता फिरता है, उसनू फूक के कोले बना गोलियां दी चानन मुख रख के फिरदियां फिरदियां जिथे फरीद खड़ा सी अंधेरे विच सोचा भी ए शायद लकड़ सुकी होनी है, कुहाड़े का पिछला पासा मार के पीन पता लग जांदा सुकी गिली लकड़ा उसकी आवाज तो। सो जदों पिछला पासा कुहाड़े का मारिया उस मौके फरीद बोलिया ते यूं उस मौके श्लोक उच्चारण किया,
किते मारना गवारी मेरा वीर ना खातिर कोलिया, किते मारना गवारी मेरा वीर ना खातिर कोलिया
रीदा कंध कुहाड़ा सिर खड़ा वणकै सर लोहार, ओ लोड़ी शो अपना तू लोड़े अंग्या, सिर ते खड़ा मोढ़े ते कुहाड़ा, वण दे विच कोलियां दे वास्ते यूं ढूंढदा फिरदा है, कहिंदा है तू इस शरीर दे कोले बनाउणा चाहुंदा है, मैं इस रब दी प्राप्ति करनी चाहुंदा है, इत्याद इहो जी दिशाएं भी तपस्या कीती। उस तों बाद फिर फरीद ने सोचिया चलो माता नूं मिले आईए, नाले दसे आईए, 12 साल हो गए बईयों तपस्या कीती। रस्ते दे विच ख्याल कीता भी कुछ अपनी तपस्या दी शक्ति दी परीक्षा कर लवां, चिड़ियां चुगदियां फिरदियां आवाज दित्ती मर जाओ, सब मर गईयां। फिर दिल विच ख्याल आया भी इन्होंने मेरा की बिगाड़िया, गरीब जानवरां नूं मार दिता, ये ठीक नहीं होई गल। फिर आवाज दित्ती उड़ जाओ, चिड़ियां सब उड़ गईयां, ये मान दसूंगा। अगे किसी पिंड विच ही गुजरना सी, कोई लड़की पानी भर रही है, चढ़दी वरेस है, उसनू कहन लगा बेटा पानी पिलाओ प्यास लगी है, वो कहन लगी ठहर जा बाबा पिलाउनी है, पानी कड़कड़ डोल खूह विचों घड़ा भरिया पिया है, उसके उपर डोली जा रही है। फिर कहन लगा फरीद बेटा पानी पिलाओ प्यास लगी है, वो कहनी ठहर जा बाबा इतने चिड़िया नहीं मर जाएंगी उड़ जाएंगी। ये सुन के हैरान हो गया फरीद भी, कितने मीलों ते गल हुई, इसनू किवें पता। सचित विच प्यास तां भुल गई, होर ही ख्याल हो गए, पुछांगे ये शक्ति कित्थों पाई। सो इसी तरह जदों काफ़ी देर तक वो लड़की पानी डोल हटी, कहन लगी लै पानी पी के अपना रस्ता फट, कहन लगा हुण पानी नहीं पीना, मैं पुछना चिड़िया नाल जो वार तो कितने मील पिछे हुई, ਤੈਨੂੰ ਇੱਥੇ ਕਿਵੇਂ ਪਤਾ ਲੱਗਾ? ਕਹਿਣਗੇ ਇਹਨਾਂ ਗੱਲਾਂ 'ਤੇ ਕੀ ਲੈਣਾ ਬਾਬਾ, ਤੂੰ ਪਾਣੀ ਪੀ ਕੇ ਰਸਤਾ ਫੜ। ਨਹੀਂ, ਕਹਿਣ ਲੱਗਾ ਤੈਂ ਕੀ ਕਾਲਣਾ ਕਰ ਲਈ, ਕੀ ਤਪੱਸਿਆ ਕੀਤੀ? ਕਹਿਣ ਲੱਗੀ ਮੈਂ ਕੋਈ ਤਪੱਸਿਆ ਨਹੀਂ ਕੀਤੀ, ਮੇਰੀ ਉਮਰ ਸਾਰੀ 22 ਸਾਲ ਦੀ ਹੈ, ਮੈਂ ਤਾਂ ਇਹ ਯੁੱਗ 'ਚ ਪਾਇਆ ਪਤੀ ਸੇਵਾ ਵਿੱਚੋਂ ਪਾਇਆ ਹੈ, ਔਰ ਮੈਂ ਕੋਈ ਤਪੱਸਿਆ ਨਹੀਂ ਕੀਤੀ ਹੈ। ਫਿਰ ਆ ਪਾਣੀ, ਇਤਨਾ ਪਾਣੀ ਡੋਲਿਆ, ਫਜ਼ੂਲ ਪਾਣੀ ਡੁੱਲਦਾ ਸੀ। ਉਹ ਕਹਿਣ ਲੱਗੀ ਪਾਣੀ ਫਜ਼ੂਲ ਨਹੀਂ ਸੀ ਡੁੱਲਦਾ, ਇਹ ਕੰਮ ਆ ਰਿਹਾ ਸੀ ਕਿਤੇ। ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਸੀ, ਉਹ ਬਜਾਉਂਦੀ ਸੀ, ਪਾਣੀ ਇਹ ਵੀ ਨਹੀਂ ਸੀ ਜਾ ਰਿਹਾ। ਇੰਨੀਆਂ ਗੱਲਾਂ ਸੁਣ ਕੇ ਫਰੀਦ ਪਿੱਛੇ ਮੁੜ ਗਿਆ, ਕਹਿਣ ਕੁਛ ਨਹੀਂ, ਅਜੇ ਮੇਰਾ ਬਣਿਆ। ਇਹ ਤਾਂ ਕੱਲ੍ਹ ਦੀਆਂ ਚੜ੍ਹਦੀ ਵਿਰੇਸ ਦੀਆਂ ਲੜਕੀਆਂ ਜ਼ਿਆਦਾ ਤਾਕਤ ਰੱਖਦੀਆਂ। ਫਿਰ ਜਾ ਕੇ ਫਰੀਦ ਨੇ ਕਠਿਨ ਤਪੱਸਿਆ। ਅਖੀਰ ਫਰੀਦ ਸ਼ੌਕ ਵਿੱਚ ਆ ਕੇ ਪੈਰਾਂ ਨੂੰ ਸਿੰਗਲ ਬਣ ਕੇ ਖੂਹ ਵਿੱਚ ਵੀ ਲਟਕਦਾ ਰਿਹਾ ਕਿ ਮੇਰਾ ਰੱਬ ਮਿਲ ਜਾਏ। ਅਤੇ ਇਹ ਜੀ ਦਿਸ਼ਾ ਦੇ ਵਿੱਚ ਸਰੀਰ ਸੁੱਕ ਕੇ ਕੰਡਾ ਹੋਇਆ ਸੀ, ਖਿਲਣ ਦੀ ਤਾਕਤ ਨਹੀਂ, ਮੁਰਦੇ ਦੀ ਨਿਆਈ ਹੋਇਆ ਸੀ। ਮੁਰਦਾ ਜਾਣ ਕੇ ਕਾਂ ਪੈਰਾਂ 'ਤੇ ਆ ਕੇ ਠੁੰਗਾ ਮਾਰਦੇ ਸੀ ਪੈਰਾਂ ਦੀਆਂ ਤਲੀਆਂ 'ਤੇ, ਇਹ ਜਾਣ ਕੇ ਸ਼ਾਇਦ ਮੁਰਦਾ ਹੋਣਾ ਹੈ। ਕਾਂ ਦਾ ਸੁਭਾਅ ਹੁੰਦਾ ਹੈ ਕੋਈ ਜਾਨਵਰ ਹੋਵੇ, ਹੌਲੀ ਹੌਲੀ ਪਹਿਲੇ ਉਸਦੇ ਠੁੰਗਾ ਮਾਰਦੇ ਮਾਰਦੇ ਅੱਖ ਵੱਲ ਜਾਣਾ, ਅੱਖ 'ਤੇ ਠੁੰਗ ਮਾਰ ਕੇ ਪਰਖਣਾ ਵੀ ਜੇ ਮਰਿਆ ਤਾਂ ਇਹਨੂੰ ਖਾਵਾਂ, ਜੇ ਜਿਉਂਦਾ ਤਾਂ ਭਰੇ ਹੋ ਜਾਣਾ। ਸੋ ਇਸੇ ਤਰ੍ਹਾਂ ਪੈਰਾਂ ਦੀਆਂ ਤਲੀਆਂ 'ਤੇ ਠੁੰਗਾ ਮਾਰਦਾ ਮਾਰਦਾ ਕਾਂ ਅੱਖਾਂ ਵੱਲੋਂ ਜਾ ਰਿਹਾ ਸੀ। ਉਸ ਦਿਸ਼ਾ ਉਸਦੇ ਨਾਲ ਗੱਲਬਾਤ ਕਰਦਿਆਂ ਇਹੋ ਜਿਹੇ ਸਲੋਕ ਫਰੀਦ ਨੇ ਉਚਾਰਨ ਕੀਤੇ ਸਨ। ਪਿੰਜਰ ਪਿਆ ਤਲੀਆਂ ਠੂੰਗੇ ਕਾਗ, ਅਜੇ ਸਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ। ਕਾਗਾ ਕਰੰਗਣ ਢੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣ ਮਤ ਛੂਓ ਫਿਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਹੇ, ਜਿਸ ਪਿੰਜਰੇ ਮੇਰਾ ਸ਼ੌ ਵਸੇ ਮਾਸ ਨਾ ਤਿੱਦੋ ਖਾਏ।
ਕਾਗਾ
ਤਪੱਸਿਆ ਕਰਦੇ ਹਾਂ, ਅਜੇ ਤੱਕ ਠੰਡਾ ਸਾਹ ਨਹੀਂ ਆਇਆ, ਰੱਬ ਦੇ ਦੀਦਾਰ ਦਾ ਝਲਕਾ ਵੀ ਨਹੀਂ ਪਿਆ, ਦੀਦਾਰ ਦਾ ਕਿੱਥੇ ਹੋਣਾ ਸੀ। ਸੋ ਅਖੀਰ ਕਿਸੇ ਨੇ ਦੱਸਿਆ ਫਰੀਦਾ, ਜਾਂ ਨਹੀਂ ਰੱਬ ਮਿਲਦਾ, ਜੇ ਤੈਨੂੰ ਰੱਬ ਦੇ ਮਿਲਦਾ ਸ਼ੌਕ ਹੈ ਤਾਂ ਮਿਲਿਆ ਨੂੰ ਮਿਲ, ਜਿਹੜੇ ਰੱਬ ਨੂੰ ਮਿਲੇ ਹਨ ਉਹਨਾਂ ਦੀ ਸੰਗਤ ਅਖਤਿਆਰ ਕਰ, ਕਿਉਂਕਿ ਰੱਬ ਦੇ ਮਿਲਣ ਦਾ ਰਸਤਾ ਉਹਨਾਂ ਨੂੰ ਠੀਕ ਆਉਂਦਾ ਹੈ, ਐਵੇਂ ਨਹੀਂ ਮਿਲਣਾ। ਸੋ ਇਸ ਕਰਕੇ ਕਿਸੇ ਅਰਫ ਲੋਕ ਦੀ ਸੰਗਤ ਅਖਤਿਆਰ ਕਰ। ਕਿਉਂ ਫਰੀਦ ਫਿਰ ਖਵਾਜੇ ਦੀ ਅਜਮੇਰ, ਇੱਕ ਕੋਈ ਅਰਫ ਲੋਕ ਸਨ ਉਹਨਾਂ ਦੀ ਸੰਗਤ ਵਿੱਚ ਪਹੁੰਚਿਆ, ਉਹਨਾਂ ਦੀ ਸ਼ਰਨ ਵਿੱਚ ਪਹੁੰਚਿਆ, ਪਹੁੰਚ ਕੇ ਉਹਨਾਂ ਦੀ ਮੁਰੀਦੀ ਅਖਤਿਆਰ ਕੀਤੀ, ਬੜੀ ਸੇਵਾ ਵੀ ਕੀਤੀ। ਪਹਿਲੇ ਦਿਨੀ ਉਹ ਸ਼ਾਂਤੀ, ਉਹ ਠੰਡ, ਉਹ ਮਨ ਦਾ ਚੈਨ ਨਸੀਬ ਹੋਇਆ ਜਿਹੜਾ 36 ਸਾਲ ਦੀ ਸਖ਼ਤ ਤਪੱਸਿਆ ਵਿੱਚ ਵੀ ਕਦੇ ਪ੍ਰਾਪਤ ਨਹੀਂ ਸੀ ਹੋਇਆ, ਕਿਉਂਕਿ ਇਹ ਅਸੂਲ ਹੈ ਮਹਾਂਪੁਰਖ ਦੀ ਸੰਗਤ, 100 ਸਾਲ ਦੀ ਕਠਿਨ ਤਪੱਸਿਆ ਨਾਲੋਂ ਵੀ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਤਾਂ ਇਉਂ ਫਰੀਦ ਨੇ ਹੁਣ ਸੇਵਾ ਕਰਨੀ ਅਤੇ ਭਜਨ ਕਰਨਾ ਸ਼ੁਰੂ ਕਰ ਦਿੱਤਾ। ਸੇਵਾ ਦੀ ਬਾਬ ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਸਤਿਗੁਰ ਦੀ ਸੇਵਾ ਹੋ ਜਲ ਤਰ
करनी सेवा करके
ਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਇਸ ਲਾਏ ਹੇਤ ਪਿਆ ਸਤਿਗੁਰ ਕੀ ਸੇਵਾ ਲੱਗੇ ਭੋਜਲ ਤਰੇ ਸੰਸਾਰ ਸਵਯੋਂ ਫਰੀਦ ਨੇ ਸੇਵਾ ਜਿੱਥੇ ਹੋਰ ਬਹੁਤ ਕਿਸਮ ਦੀ ਸੇਵਾ ਸਰੀਰ ਕਰਕੇ ਕਰਨੀ ਆਰੰਭੀ ਨਿਰੰਤਰ ਖਿਆਲ ਚਿੱਤ ਬਿਰਤੀ ਸਿਮਰਨ ਔਰ ਧਿਆਨ ਵਿੱਚ ਲੱਗੀ ਰਹਿੰਦੇ ਸਰੀਰ ਕਰਕੇ ਸੇਵਾ ਸਰੀਰ ਦੀ ਸਫਲਤਾ ਸੇਵਾ ਕੀਤੇ ਹੈ ਮਨ ਦੀ ਸਫਲਤਾ ਭਜਨ ਕੀਤੇ ਹੈ ਧਨ ਦੀ ਸਫਲਤਾ ਦਾਨ ਕੀਤੇ ਹੈ ਇਤਿਆਦ ਇਉਂ ਫਰੀਦ ਨੇ ਕਈ ਸਾਲ ਗੁਜ਼ਾਰੇ 12 ਸਾਲ ਪੂਰੇ ਹੋਣ ਵਾਲੇ ਹੈ ਸੇਵਾ ਕਰਦੇ ਹਾਂ ਭਜਨ ਕਰਦੇ ਮਨ ਸ਼ੁੱਧ ਇਕਾਗਰ ਹੁੰਦਾ ਚਲਾ ਗਿਆ ਤੋ ਜਿੱਥੇ ਹੋਰ ਸੇਵਾ ਉੱਥੇ ਇੱਕ ਸੇਵਾ ਸਵੇਰੇ ਜਲ ਗਰਮ ਕਰਕੇ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਵਾਉਣਾ ਉਸਨੇ ਸੰਭਾਲੀ ਹੋਈ ਸੀ ਰੋਜ਼ਾਨਾ ਇਸ ਵਿੱਚ ਨਾਗਾ ਨਹੀਂ ਸੀ ਪੈਂਦਾ ਕਿਸੇ ਮਤ ਮਤਾਂਤਰ ਦੇ ਵੀ ਮਹਾਂਪੁਰਖ ਹਨ ਉਹਨਾਂ ਦਾ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਜ਼ਰੂਰੀ ਸੁਭਾਅ ਹੋਇਆ ਕਰਦਾ ਹੈ ਉਸ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਸਮਾਧੀ ਵਿੱਚ ਲੀਨ ਹੋਣਾ ਹੁੰਦਾ ਇਸੇ ਤਰ੍ਹਾਂ ਇਹ ਮਹਾਂਪੁਰਖ ਬਿਰਧ ਬਹੁਤ ਬਿਰਧ ਸਰੀਰ ਸੀ ਗਰਮ ਜਲ ਕਰਕੇ ਉਸ ਨਾਲ ਫਰੀਦ ਇਸ਼ਨਾਨ ਕਰਵਾਇਆ ਕਰਦਾ ਸੀ ਖਾਸੀ ਰਾਤ ਰਹਿੰਦੇ ਹਾਂ ਤਾਂ ਇਸੇ ਤਰ੍ਹਾਂ ਕਈ ਸਾਲ ਗੁਜ਼ਰ ਗਏ ਸਰਦੀ ਦਾ ਮੌਸਮ ਆਇਆ ਇੱਕ ਦਫ਼ਾ ਜਿੱਥੇ ਅੱਜ ਕੱਲ੍ਹ ਮੰਨ ਲਓ ਇਸ਼ਨਾਨ ਦੇ ਸੌਖੇ ਸਾਧਨ ਨਹੀਂ ਸਨ ਅੱਜ ਕੱਲ੍ਹ ਹੀਟਰ ਹੋ ਗਏ ਅੰਦਰ ਹੀ ਇਸ਼ਨਾਨ ਸੌਖਾ ਹੋ ਜਾਂਦਾ ਹੈ ਕੋਈ ਬਾਹਰ ਉੱਦਮ ਕਰਨ ਦੀ ਲੋੜ ਨਹੀਂ ਹਲਕੇ ਸ਼ਲਕੇ ਲਾਗੇ ਸਭ ਆਰਾਮ ਹੈ ਪਰ ਉਹਨਾਂ ਸਮਿਆਂ ਦੇ ਵਿੱਚ ਰੀਤ ਉਹੀ ਜੰਗਲ ਬੀਆਬਾਨ ਵਿੱਚ ਰਹਿੰਦੇ ਸਨ ਕੁਛ ਨਾ ਕੁਛ ਬਾਲਣ ਛਾਲਣ ਇਕੱਠਾ ਕਰਨਾ ਅੱਗ ਮਚਾ ਕੇ ਫਿਰ ਜਲ ਗਰਮ ਕਰਦਾ ਹਾਂ ਸੋ ਅੱਜ ਰਾਤ ਨੂੰ ਬਾਰਿਸ਼ ਬਹੁਤ ਪੈ ਗਈ ਇਤਨੀ ਬਾਰਿਸ਼ ਪੈ ਗਈ ਸਾਰਾ ਬਾਲਣ ਵੀ ਭਿੱਜ ਗਿਆ ਜੋ ਅੱਗ ਵਗੈਰਾ ਰੱਖਦਾ ਸੀ ਲੁਕੋ ਉਹ ਵੀ ਬੁਝ ਗਈ ਵੇਲਾ ਹੋ ਗਿਆ ਉੱਠਣ ਦਾ ਇਸ਼ਨਾਨ ਆਦਿ ਕਰਾਉਣ ਦਾ ਪਰ ਅਸਮਾਨ ਦੇ ਵਿੱਚ ਬੱਦਲ ਕਾਲੀਆਂ ਘਟਾਂ ਗੋਡੇ ਗੋਡੇ ਪਾਣੀ ਫਿਰਦਾ ਹੈ ਬਾਲਣ ਸਾਰਾ ਭਿੱਜ ਗਿਆ ਅੱਗ ਸਾਰੀ ਬੁਝ ਗਈ ਹੈ ਕਿਵੇਂ ਕੀਤਾ ਜਾਏ ਇਉਂ ਇਹੀ ਜੀ ਦਿਸ਼ਾ ਦੇ ਵਿੱਚ ਫਰੀਦ ਉਸ ਮੌਕੇ ਆਪਣੇ ਮਨ ਦੇ ਨਾਲ ਕੁਛ ਵਿਚਾਰਾਂ ਕਸ਼ਮਕਸ਼ ਕਰਦਾ ਹੋਇਆ ਇਹੋ ਜਿਹੇ ਸਲੋਕ ਉਚਾਰਨ ਕੀਤਾ ਕਰਦਾ ਫਰੀਦ ਗਲੀਆਂ ਚਿੱਕੜ ਦੂਰ ਖਰ ਨਾਲ ਪਿਆਰੇ ਨੇ ਚੱਲਾਂ ਤਾਂ ਖਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਇਸ਼ਨਾਨ ਕਰਾਉਣ ਵਾਸਤੇ ਬੜੀਆਂ ਦਿੱਕਤਾਂ ਪੇਸ਼ ਆਉਣੀਆਂ ਸਾਧਨ ਸਾਰੇ ਖਤਮ ਹਨ। ਵਕਤ ਇਹੋ ਜਿਹਾ ਕਿ ਤੂੰ ਅੱਗ ਵਗੈਰਾ ਹੋਰ ਬਾਲਣ ਛਾਲਣ ਦਾ ਇੰਤਜ਼ਾਮ ਨਹੀਂ ਬਣ ਸਕਣਾ। ਅਗਰ ਇਸ਼ਨਾਨ ਨਾ ਕਰਾਇਆ ਗਿਆ ਕਿਤਨੇ ਸਾਲ ਦੀ ਜੋ ਕਾਲਣਾ ਸੇਵਾ ਹੈ ਉਹਦੇ ਵਿੱਚ ਭੰਗਣਾ ਪੈਂਦੀ ਹੈ। ਇਸ ਕਰਕੇ ਇਹੋ ਜਿਹੇ ਵਿਚਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਉਂ ਉਚਾਰਨ ਕਰਦਾ ਹੈ। ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਰਹਿੰਦਾ ਨਿਉਂ ਟੁੱਟਦਾ ਮੇਰਾ ਰਹਿੰਦਾ ਨਿਉਂ ਟੁੱਟਦਾ, ਜੇ ਮੈਂ ਚੱਲਦਾ ਸਭ ਲੋਕਾਂ 'ਤੇ ਆਲਸ ਪਾ ਦੇਣਾ। ਦੇਖੋ ਵੇਲਾ ਸਾਧ ਜ਼ਿਆਦਾ ਆਲਸਤਾ ਹੋਇਆ ਕਰਦਾ, ਹੋਰ ਵਕਤਾਂ ਨਾਲੋਂ ਉਸ ਵੇਲੇ ਆਲਸ ਜ਼ਿਆਦਾ ਪ੍ਰਧਾਨ ਹੁੰਦੀ ਹੈ। ਇਸ ਕਰਕੇ ਮੈਂ ਉਸ ਵੇਲੇ ਇਹ ਜ਼ੁਰਰ ਸਭ ਲੋਕਾਂ 'ਤੇ ਸੁੱਟ ਦਿੰਦਾ। ਫਿਰ ਪੁੱਛਣ ਲੱਗਾ ਮਰਦਾਨਾ, ਇਹ ਮੂਰੀਆਂ ਕਿਹਨਾਂ ਨੇ ਕਰ ਦਿੱਤੀਆਂ, ਗਲੀਆਂ ਕਿਹਨੇ ਕਰਤੀਆਂ ਇਹਦੇ ਵਿੱਚ? ਕੱਲ ਜੋ ਕਹਿਣ ਗਲੀਆਂ ਉਹਨਾਂ ਨੇ ਕਰ ਦਿੱਤੀਆਂ ਜਿਹੜੇ ਉਸ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ, ਉਹਨਾਂ 'ਤੇ ਮੇਰਾ ਬਲ ਨਹੀਂ ਪੈਂਦਾ, ਇਹ ਗਲੀਆਂ ਉਹਨਾਂ ਨੇ ਕਰ ਦਿੱਤੀਆਂ। ਸਾਸੂ ਉਸ ਵੇਲੇ ਉੱਠ ਕੇ ਜਿਹੜੇ ਇਸ਼ਨਾਨ ਆਦਿ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ, ਉਹਨਾਂ ਦੀ ਵੱਡੀ ਬਹੁਤ ਸਿਫਤ ਕੀਤੀ। ਹਰ ਉਮਰ ਵੇਲੇ ਵੱਤੇ ਕਾ ਬੀਜਿਆ, ਭਗਤ ਖਾਇਆ ਖਰਚ ਰਹੇ ਨਿਕੁੱਟੇ ਨਾਹੀਂ, ਇਉਂ ਦੱਸਿਆ। ਸੋ ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਰੋਜ਼ ਦਾ ਨਿਤਨੇਮ ਹੀ ਰੋਜ਼ ਇਸ਼ਨਾਨ ਕਰਕੇ ਪਰਮੇਸ਼ਰ ਦਾ ਭਜਨ ਕਰਿਆ ਕਰਦਾ ਸੀ। ਪਿਛਲੇ ਸਾਲਾਂ ਦਾ ਨਿਯਮ ਉਸਦਾ ਇਸੇ ਤਰ੍ਹਾਂ ਚਲਾ ਰਿਹਾ ਸੀ। ਸਰਦੀ ਦਾ ਮੌਸਮ ਆ ਗਿਆ, ਕਈ ਦਿਨ ਦੀ ਝੜੀ ਲੱਗ ਗਈ। ਝੜੀ ਦੇ ਲੱਗਣ ਕਰਕੇ ਜਦੋਂ ਵਿਹਲਾ ਹੋਇਆ ਉੱਠਣ ਦਾ, ਜਾਗ ਤਾਂ ਖੁਦ ਖੁਦ ਆ ਹੀ ਜਾਇਆ ਕਰਦੀ ਹੈ। ਸੋ ਉਸ ਵੇਲੇ ਅੰਦਰੋਂ ਦੋ ਮਨ ਹਨ, ਇੱਕ ਚੰਗਾ ਹੈ ਇੱਕ ਮਾੜਾ। ਚੰਗਾ ਮਨ ਚੰਗੇ ਪਾਸੇ ਪ੍ਰੇਰਦਾ ਹੈ, ਮਾੜਾ ਮਨ ਮਾੜੇ ਪਾਸੇ ਪ੍ਰੇਰਦਾ, ਦੋਨਾਂ ਦਾ ਝਗੜਾ ਹੋ ਰਿਹਾ ਅੰਦਰ। ਸੋ ਉਸ ਮੌਕੇ ਅੰਦਰੋਂ ਜਿਹੜਾ ਮਾੜਾ ਮਨ ਸੀ ਕਹਿਣ ਲੱਗਾ, ਮੀਂਹ ਪੈਂਦਾ ਬਾਹਰ, ਕਿਤਨੀ ਸਰਦੀ ਹੈ, ਸਰਦੀ ਦਾ ਮੌਸਮ ਹੈ, ਥੋੜ੍ਹਾ ਜਿਹਾ ਮੀਂਹ ਤਾਂ ਹੱਟ ਲੈਣ ਦੇਣਾ ਚਾਹੀਦਾ, ਫਿਰ ਇਸ਼ਨਾਨ ਕਰਾਂਗੇ, ਕਿਉਂਕਿ ਬਾਹਰ ਇਸ਼ਨਾਨ ਕਰਨਾ ਹੈ। ਸੋ ਇਹ ਗੱਲ ਉਸ ਮਨ ਨੇ ਕਹੀ। ਦੂਜੇ ਚੰਗੇ ਮਨ ਨੇ ਮੰਨ ਲਈ ਵੀ ਚਲੋ ਬਾਰਿਸ਼ ਹਟ ਜਾਣ ਦੇਣੀ ਚਾਹੀਦੀ ਹੈ। ਸੋ ਚੁੱਪ ਕਰਕੇ ਪੈ ਗਿਆ। ਉਸ ਵੇਲੇ ਨੀਂਦ ਜਦੋਂ ਆਉਂਦੀ ਹੈ, ਕਾਫੀ ਸਮਾਂ ਗੁਜ਼ਰ ਜਾਂਦਾ, ਦਿਨ ਚੜ੍ਹ ਗਿਆ। ਬੜਾ ਚਿੱਤ ਨੂੰ ਖੇਦ ਹੋਇਆ, ਅਮਲੀ ਪੁਰਸ਼ ਨੂੰ ਅਮਲ ਨਾ ਮਿਲੇ, ਕਿੰਨਾ ਦੁੱਖ ਹੁੰਦਾ ਹੈ। ਰੋਜ਼ ਦੇ ਨਿਯਮ ਕਰਨ ਵਾਲੇ 'ਤੇ ਕਿਸੇ ਕਾਰਨ 'ਤੇ ਨਿਯਮ ਨਾ ਹੋਵੇ, ਉਹਦੇ ਮਨ ਨੂੰ ਕਿਤਨਾ ਕੁ ਕਸ਼ਟ ਹੁੰਦਾ ਹੈ, ਲਾਜ਼ਮੀ ਚੀਜ਼ ਹੈ। ਇਸ ਕਰਕੇ ਬੜਾ ਦੁੱਖ ਹੈ ਵੀ ਅੱਜ ਮਨ ਨੇ ਬੜਾ ਧੋਖਾ ਕੀਤਾ। ਅੱਛਾ ਕੱਲ੍ਹ ਸੀ, ਉਹ ਤਾਂ ਵਕਤ ਲੰਘ ਹੀ ਗਿਆ। ਦੂਜਾ ਦਿਨ ਫਿਰ ਆਇਆ, ਝੜੀ ਲਗਾਤਾਰ ਮੁਤਵਾਤਰ, ਸਿਆਲ ਦੀ ਝੜੀ ਕਈ ਦਿਨ ਲੱਗੀ ਚਲੀ ਜਾ ਰਹੀ। ਫਿਰ ਵੇਲੇ ਸਿਰ ਜਾਗ ਆਈ, ਅੰਦਰੋਂ ਆਵਾਜ਼ ਆਈ ਵੀ ਬਾਰਿਸ਼ ਹਟ ਜਾਣੀ ਚਾਹੀਦੀ ਹੈ, ਬਾਰਿਸ਼ ਪੈ ਰਹੀ ਹੈ, ਬਾਰਿਸ਼ ਹਟ ਜੇ ਫਿਰ ਇਸ਼ਨਾਨ ਕਰਦੇ ਹਾਂ। ਦੂਜਾ ਇੱਕ ਮਨ ਜਿਹੜਾ ਚੰਗਾ ਸੀ ਉਹ ਵੀ ਹਾਮੀ ਭਰ ਗਿਆ, ਕਹਿੰਦੇ ਅੱਛਾ ਠੀਕ ਹੈ, ਬਾਰਿਸ਼ ਹਟ ਜੇ ਫਿਰ ਉੱਠਦੇ ਹਾਂ। ਥੋੜ੍ਹਾ ਜਿਹਾ ਫਿਰ ਸੁਸਤੀ ਕੀਤੀ, ਫਿਰ ਦਿਨ ਚੜ੍ਹ ਗਿਆ, ਸਾਰਾ ਸਮਾਂ ਗੁਜ਼ਰ ਗਿਆ, ਫਿਰ ਬੜਾ ਦੁੱਖ ਹੋਇਆ। ਇਸੇ ਤਰ੍ਹਾਂ ਦੋ ਦਿਨ ਲੰਘਾ ਦਿੱਤੇ, ਝੜੀ ਮੁਤਵਾਤਰ ਚਲੀ ਜਾ ਰਹੀ ਹੈ, ਬਾਰਿਸ਼ ਨਹੀਂ ਬੰਦ ਹੋਈ। ਇਸੇ ਤਰ੍ਹਾਂ ਤੀਜਾ ਦਿਨ ਆਇਆ, ਜਦੋਂ ਉਸ ਵੇਲੇ ਜਾਗ ਆਈ ਤੇ ਅੰਦਰੋਂ ਮਨ ਨੇ ਫਿਰ ਕਿਹਾ ਮੀਂਹ ਪੈਂਦਾ ਹੈ, ਬੰਦ ਹੋ ਜਾਣ ਦੇ, ਫਿਰ ਉੱਠ ਕੇ ਇਸ਼ਨਾਨ ਕਰਾਂਗੇ। ਦੋ ਦਿਨ ਤਾਂ ਇਸਨੇ ਖਰਾਬ ਕਰ ਦਿੱਤੇ ਸਨ। ਸੋ ਉਸ ਮਨ 'ਤੇ ਗੁੱਸਾ ਆਇਆ, ਛੱਟ ਹੀ ਉੱਠ ਕੇ ਸਣੇ ਉਹ ਬਸਤਰ ਜਿਹੜਾ ਉੱਪਰ ਲਿਆਇਆ ਸੀ, ਬਾਹਰ ਛੱਪੜ ਸੀ ਠੰਡੇ ਪਾਣੀ ਦਾ, ਮੀਂਹ ਪੈਂਦੇ ਉਹਦੇ ਵਿੱਚ ਜਾ ਕੇ ਪੈ ਜਾਂਦੇ ਹਨ। ਦਿਨ ਚੜ੍ਹੇ ਥਾਈਂ ਉਸਨੂੰ ਪਾਲੇ ਮਾਰਿਆ। ਫਿਰ ਨਾਲੇ ਇਹ ਕਹਿੰਦੇ ਰਹੇ, ਅੱਗੇ ਨੂੰ ਫਿਰ ਤਾਂ ਨਹੀਂ ਕਹੇਗਾ ਵੀ ਸੁਸਤੀ ਕਰੀਏ। ਤਾਂ ਜਿਹੜੇ ਇਹੋ ਜਿਹੇ ਹਠੀਏ ਪੁਰਸ਼ ਹਨ, ਕਲਯੁੱਗ ਕਹਿੰਦਾ ਇਹੋ ਜਿਹੇ ਲੋਕਾਂ ਨੇ ਇਹ ਮੇਰੇ ਜੁੱਲੜ ਵਿੱਚ ਮੋਰੀਆਂ ਕਰ ਦਿੱਤੀਆਂ, ਗਲੀਆਂ ਕਰਤੀਆਂ, ਉਹਨਾਂ 'ਤੇ ਮੇਰਾ ਬਲ ਨਹੀਂ ਪੈਂਦਾ ਹੈ, ਨਹੀਂ ਤਮਾਮ ਦੁਨੀਆਂ ਨੂੰ ਆਲਸ ਦੇ ਜੁੱਲੜ ਦੇ ਵਿੱਚ ਸੁਸਤੀ ਦੇ ਅਧੀਨ ਕਰਕੇ ਮੈਂ ਪਰਮੇਸ਼ਰ ਤੋਂ ਵਿਮੁੱਖ ਕਰਕੇ ਨਰਕਾਂ ਨੂੰ ਲੈ ਜਾਣਾ ਹੈ। ਸੰਯੋਗ ਸਾਸੂ ਉਹ ਵੇਲਾ ਇਹੋ ਜਿਹਾ ਹੁੰਦਾ ਹੈ। ਫਰੀਦ ਆਪਣੇ ਮਨ ਦੇ ਨਾਲ ਕਸ਼ਮਕਸ਼ ਕਰ ਰਿਹਾ ਹੈ, ਕੀ ਕਹਿੰਦਾ ਹੈ, ਗਲੀਆਂ ਚਿੱਕੜ ਦੂਰ ਖਰਨਾਲ ਪਿਆਰੇ ਨੇ, ਚੱਲਾਂ ਤਾਂ ਫਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਜੇ ਕਿਸੇ ਤਰੀਕੇ ਸਿਰ ਇਸ਼ਨਾਨ ਵਗੈਰਾ ਕਰਨ ਦਾ ਉੱਦਮ ਕੀਤਾ ਜਾਂਦਾ, ਬੜੀ ਖੇਚਲ, ਬੜਾ ਕਸ਼ਟ ਹੁੰਦਾ ਦਿੰਦਾ ਹੈ। ਜੇ ਨਹੀਂ ਤਾਂ ਇਤਨੀ ਦੇਰ ਦੀ ਘਾਲਣਾ ਸੇਵਾ ਦੇ ਵਿੱਚ ਵਿਘਨ ਪੈਂਦਾ ਹੈ। ਇਮਤਿਹਾਨ ਦੇ ਵਿੱਚ ਇੱਕ ਸਵਾਲ ਵੀ ਭੁੱਲ ਜਾਏ ਬੱਚਾ, ਕਿਤਨਾ ਉਸ ਨੂੰ ਨੁਕਸਾਨ ਪਹੁੰਚਦਾ ਹੈ। ਇਸੇ ਤਰ੍ਹਾਂ ਹੀ ਫਰੀਦ ਨੇ ਸੋਚਿਆ ਵੀ ਐਸਾ ਨਹੀਂ ਚਾਹੀਦਾ। ਅਸੀਂ ਮਨ ਦੇ ਅੰਦਰ ਫੈਸਲਾ ਕਰਕੇ ਦੇਖੀ ਜਾਊ, ਸਿਰ 'ਤੇ ਪਰੇ ਪ੍ਰੇਮ ਜਿਹੜਾ ਹੈ, ਸਿਰੋਂ ਪਰੇ ਹੋ ਕੇ ਨਹੀਂ ਵਿਆਹ ਕਰਦਾ ਹੈ। ਜੋ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਥਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਇਉਂ ਵਿਚਾਰ ਕਰਦਿਆਂ ਹੋਇਆਂ ਫਿਰ ਇਉਂ ਆਪਣੇ ਮਨ ਨੂੰ ਦ੍ਰਿੜਤਾ ਦੇ ਘਰ ਵਿੱਚ ਲਿਆਂਦਾ।
ਮੇਰੀ ਟੁੱਟੇ ਨਾ ਪ੍ਰੇਮ ਵਾਲੀ ਚੋਰੀ, ਵਿੱਚ ਭਾਵੇਂ ਜਾਵੇ ਕੰਬਲੀ, ਮੇਰੀ ਟੁੱਟੇ ਨਾ ਪ੍ਰੇਮ ਵਾਲੀ, ਵਿੱਚ ਭਾਵੇਂ ਜਾਵੇ
ਸ਼ਹਿਰ ਵਿੱਚੋਂ ਕੋਈ ਅੱਗ ਦਾ ਚਿੰਗਾੜਾ ਮਿਲ ਜਾਏ, ਉਸਨੂੰ ਲਿਆ ਕੇ ਜਲ ਗਰਮ ਕੀਤਾ ਜਾਏ, ਰੋਜ਼ ਦੇ ਨਿਯਮ ਦੇ ਵਿੱਚ ਸਫਲਤਾ ਹੋਵੇ। ਇਉਂ ਸ਼ਹਿਰ ਨੂੰ ਉਤਰੇ ਜਾਂਦੇ ਹੈ, ਪਹਿਲਾਂ ਅੰਮ੍ਰਿਤ ਵੇਲਾ, ਸਰਦੀ ਦਾ ਮੌਸਮ, ਮੀਂਹ ਪੈਂਦਾ ਹੋਵੇ, ਕੌਣ ਜਾਗੇ, ਜਾਂ ਕੋਈ ਦੁਖੀ ਜਾਂ ਬਿਮਾਰ, ਜਾਂ ਪਰਮੇਸ਼ੁਰ ਦਾ ਪਿਆਰਾ, ਸੁਨਸਾਨ ਹੈ ਸ਼ਹਿਰ ਵਿੱਚ। ਅਖੀਰ ਫਿਰਦਿਆਂ ਫਿਰਦਿਆਂ ਇੱਕ ਚਵਾਰੇ ਵਿੱਚ ਕੁਛ ਰੋਸ਼ਨੀ ਨਜ਼ਰ ਆਈ। ਉਹ ਇੱਕ ਵਿਸ਼ਵਾ ਦਾ ਮਕਾਨ ਸੀ। ਆਵਾਜ਼ ਦਿੱਤੀ ਹੇਠੋਂ, ਉੱਪਰੋਂ ਆਵਾਜ਼ ਆਈ, ਉੱਪਰਾ ਤੂੰ ਕੌਣ ਹੈ, ਕੀ ਮਤਲਬ ਹੈ ਤੇਰਾ? ਖਰੀਦ ਉੱਪਰ ਚੜ ਗਿਆ ਪੌੜੀਆਂ ਥਾਈਂ। ਉਹ ਪੁੱਛਣ ਲੱਗੀ, ਤੂੰ ਕੌਣ ਹੈ, ਤੇਰਾ ਕੀ ਮਤਲਬ ਇਹੋ ਜਿਹੇ ਸਖ਼ਤ ਸਰਦੀ ਦੇ ਮੌਸਮ ਵਿੱਚ ਔਰ ਬਾਰਿਸ਼ ਪਿੰਡ ਵਿੱਚ ਫਿਰ ਰਹੇ ਹੈ? ਉਹ ਕਹਿਣ ਲੱਗਾ, ਮਾਤਾ, ਫਿਰਦਾ ਕੀ ਹੈ, ਬੜਾ ਕਸ਼ਟ ਹੈ, ਬੜਾ ਦੁੱਖ ਹੈ, ਮੇਰੇ ਨਿਯਮ ਵਿੱਚ ਭੰਗਣਾ ਪੈਂਦੀ ਹੈ, ਸੋ ਮੈਂ ਅੱਗ ਢੂੰਡਦਾ ਫਿਰਦਾ, ਜੇ ਕਿਤੋਂ ਮਿਲ ਜਾਏ ਕੋਈ ਚਿੰਗਾੜਾ। ਸੋ ਅੱਗੋਂ ਉਸਨੇ ਕਿਹਾ, ਅੱਗ ਤਾਂ ਮਿਲ ਜਾਏਗੀ ਫਰੀਦਾ, ਪਰ ਮਹਿੰਗੀ ਮਿਲੇਗੀ। ਕਿੰਨੀ ਕੁ ਮਹਿੰਗੀ? ਅਗਰ ਅੱਗ ਲਿਜਾਣੀ ਹੈ ਤਾਂ ਅੱਖ ਦੀ ਡੇਲੀ ਕੱਢ ਕੇ ਦੇ ਜਾ, ਉਨੀ ਕੁ ਮਿਲ ਜਾਊਗੀ, ਇੱਦਾਂ ਸਸਤੀ ਨਹੀਂ। ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ, ਕਹਿਣਗੇ ਤਾਂ ਕੁਛ ਵੀ ਮੁਸ਼ਕਿਲ ਗੱਲ ਨਹੀਂ, ਜੇਕਰ ਇਸ ਦੇ ਬਦਲੇ ਸਿਰ ਮੰਗ ਲਿਆ ਜਾਂਦਾ ਫਿਰ ਵੀ ਕਿਹੜਾ ਬਹੁਤਾ ਮਹਿੰਗਾ ਸੀ, ਕਿਉਂਕਿ ਸਰੀਰ ਅਸਤ ਵਸਤੂ, ਨਾ ਰਹਿਣ ਵਾਲੀ ਵਸਤੂ ਹੈ। ਰੱਬ ਪਰਮੇਸ਼ਰ ਸਰੀਰ ਵੀ ਸਤ ਵਸਤੂ ਹੈ, ਜਿਹਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਉਸਨੇ ਮਿਲਣਾ ਹੈ, ਉਸਦੀ ਹੋਣੀ ਹੈ ਪ੍ਰਾਪਤੀ। ਇਹ ਸਰੀਰ ਚਲਿਆ ਜਾਵੇ, ਜੇ ਇਹ ਸਰੀਰ ਲੱਗ ਜਾਵੇ, ਫਿਰ ਵੀ ਜੇ ਰੱਬ ਪ੍ਰਾਪਤ ਹੋ ਜਾਵੇ, ਫਿਰ ਵੀ ਸਸਤਾ ਸੌਦਾ ਹੈ, ਤਾਂ ਤੇ ਤਾਂ ਕੁਛ ਵੀ ਗੱਲ ਨਹੀਂ ਹੈ। ਕਹਿਣ ਲੱਗਾ, ਮਾਤਾ, ਲੈ ਅੱਖ ਦੀ ਡੇਲੀ ਕੱਢ ਲੈ ਅਤੇ ਇਤਨੀ ਅੱਗ ਦੇ ਦੇ। ਉਹ ਕਹਿੰਦਾ, ਆਪਣੇ ਆਪ ਕੱਢ। ਫਰੀਦ ਨੇ ਚਾਕੂ ਲੈ ਕੇ ਅੱਖ ਦੀ ਡੇਲੀ ਕੱਢ ਕੇ ਮੂਹਰੇ ਰੱਖ ਦਿੱਤੀ। ਅੱਖ ਤੇ ਪੱਟੀ ਬੰਨ ਲਈ। ਅੱਗ ਦਾ ਚਿੰਗਾੜਾ ਮਿਲ ਗਿਆ, ਬੜੀਆਂ ਮੁਸ਼ਕਲਾਂ ਨਾਲ ਲਿਆਂਦਾ ਗਿਆ। ਬੜੇ ਯਤਨਾਂ ਨਾਲ ਅੱਗ ਵਗੈਰਾ ਮਚਾ ਕੇ ਜਲ ਗਰਮ ਕੀਤਾ, ਦਿਨ ਚੜ ਗਿਆ। ਇਸ਼ਨਾਨ ਕਰਵਾਇਆ ਆਪਣੇ ਮੁਰਸ਼ਦ ਦਾ, ਗੁਰੂ ਦਾ ਇਸ਼ਨਾਨ ਕਰਵਾ ਕੇ ਆਸਣ ਤੇ ਉਹ ਸੱਜ ਕੇ ਸਮਾਧਿਸ਼ਟ ਹੋ ਜਾਂਦੇ ਹੈ। ਕਾਫੀ ਦੇਰ ਤੱਕ ਸਮਾਧੀ ਵਿੱਚ ਲੀਨ ਰਹੇ। ਦਿਨ ਚੜੇ, ਫਰੀਦ ਨੂੰ ਆਵਾਜ਼ ਦਿੱਤੀ ਗਈ ਅੱਜ ਉਸਦੀ ਇਹੋ ਜਿਹੀ ਕਾਰਨਾ ਤੇ ਅਤਿਅੰਤ ਪ੍ਰਸੰਨਤਾ ਹੋਈ। ਬੁਲਾਇਆ ਫਰੀਦ, ਫਰੀਦ ਤੁਰਿਆ, ਅੱਖ ਤੇ ਪੱਟੀ ਬੰਨੀ ਹੈ, ਕੀ ਕਾਰਨ ਹੈ? ਕਹਿਣ ਲੱਗਾ, ਜੀ ਆਈ ਹੈ, ਇੰਨੀ ਦੁਖਣੀ ਆਈ ਹੈ ਅੱਖ। ਚੰਗਾ, ਖੋਲ ਦੇ ਜੇ ਆਈ ਹੈ। ਪਹਿਲੀ ਅੱਖ ਨਾਲ ਛੋਟੀ ਆਈ ਹੈ, ਅੱਖ ਵੀ ਸਾਬਤ ਹੋ ਜਾਂਦੀ ਹੈ ਪਹਿਲੀ ਨਾਲ ਕੁਛ ਛੋਟੀ। ਔਰ ਉਹ ਪਰਮਾਤਮਾ ਦੀ ਜੋਤ, ਰੱਬ ਦੀ ਜੋਤ, ਜਿਸ ਦੇ ਵਾਸਤੇ ਪਹਿਲੇ 36 ਸਾਲ ਕਠਿਨ ਤਪੱਸਿਆ ਕੀਤੀ, ਕਿਤੇ ਝਲਕਾ ਵੀ ਨਹੀਂ ਸੀ ਵੱਜਿਆ, ਅੱਜ ਪੂਰੀ ਜੋਤ ਪ੍ਰਕਾਸ਼ ਕਰਿਆ। ਅੰਤਰਾਤਮੇ ਸਾਖਿਆਤ ਹੋ ਗਿਆ, ਪਰਮਾਤਮਾ ਦਾ ਮਿਲਾਪ ਹੋ ਗਿਆ, ਜਨਮ ਦੀ ਸਫਲਤਾ ਹੋ ਗਈ। ਜਾਦੇ ਵਾਸਤੇ ਇੰਨੀਆਂ ਕਾਲਣਾ ਸਨ, ਜਿਸ ਤੋਂ ਉੱਪਰ ਕੁਛ ਵੀ ਨਹੀਂ, ਉਹ ਪਰਮ ਪਦਵੀ ਜਿਸ ਨੂੰ ਪਾ ਕੇ ਸਵਰਗ ਦੇ ਰਾਜ ਵੀ ਤੁੱਛ ਗੰਦਗਲੀ ਦੁਨੀਆਂ ਹੀ ਪ੍ਰਤੀਤ ਹੁੰਦੇ ਹਨ, ਉਹ ਅਵਸਥਾ ਪ੍ਰਾਪਤ ਹੋ ਗਈ। ਫਰੀਦ ਨਿਹਾਲ ਹੋ ਗਿਆ, ਯਾਨੀ ਸੇਵਾ ਨੂੰ ਮੇਵਾ, ਸੇਵਾ ਨੂੰ ਫਲ ਲੱਗਿਆ। ਕੋਈ ਕੰਮ ਕੀਤਾ ਜਾਵੇ ਕੁਛ ਦੇਰ ਦੇ ਸੇਵਨ ਨਾਲ, ਉਹ ਫਲ ਦਿਆ ਕਰਦਾ ਹੈ। ਪਹਿਲੇ ਦਿਨ ਹੀ ਉਸਦਾ ਫਲ ਨਹੀਂ ਹੋਇਆ ਕਰਦਾ, ਕੁਛ ਦੇਰ ਦੀ ਸੇਵਾ ਹਮੇਸ਼ਾ ਫਲਦਾਇਕ ਹੋਇਆ ਕਰਦੀ ਹੈ। ਅੱਜ ਪਹਿਲੇ ਦਿਨ ਬੱਚੇ ਨੂੰ ਸਕੂਲੇ ਪਾਈਏ, ਪਹਿਲੇ ਦਿਨ ਹੀ ਗ੍ਰੈਜੂਏਟ ਨਹੀਂ ਹੋ ਜਾਂਦਾ। ਗ੍ਰੈਜੂਏਟ ਹੋਣ ਵਾਸਤੇ 14-15 ਸਾਲ ਲੱਗਦੇ ਹੈ। ਇਸੀ ਤਰ੍ਹਾਂ ਕੋਈ ਕੰਮ ਕਰਨਾ ਹੋਵੇ ਵਕਤ ਲੈਂਦਾ ਹੈ, ਮਿਹਨਤ ਚਾਹੁੰਦਾ ਹੈ, ਖੇਚਲ ਹੁੰਦੀ ਹੈ, ਮੁਸ਼ਕਿਲ ਮਿਜ਼ਾਜੀ ਨਾਲ ਪੱਕੇ ਇਰਾਦੇ ਨਾਲ ਕੰਮ ਕਰਨਾ ਪੈਂਦਾ ਹੈ। ਸੋ ਇਹ ਸਭ ਤੋਂ ਵੱਡਾ ਕੰਮ, ਜਿਸ ਨੂੰ ਪਾ ਕੇ ਕੁਛ ਵੀ ਪਾਉਣ ਦੀ ਇੱਛਾ ਨਹੀਂ ਰਹਿ ਜਾਂਦੀ, ਜਿਸਦੇ ਪ੍ਰਾਪਤ ਹੋਇਆ ਸਭ ਕੁਛ ਹੀ ਮਿਲ ਜਾਂਦਾ ਹੈ, ਜਿਸਦੇ ਪ੍ਰਾਪਤ ਹੋਇਆ ਸਾਰੀਆਂ ਖਾਹਿਸ਼ਾਂ ਖਤਮ ਹੋ ਜਾਂਦੀਆਂ ਹਨ, ਪਾਤਸ਼ਾਹ ਦਾ ਬਾਦਸ਼ਾਹ ਬਣ ਜਾਂਦਾ ਹੈ। ਉਹ ਵਸਤੂ ਦੇ ਵਾਸਤੇ ਕਿਉਂ ਨਾ ਕਾਲਣਾ ਕਰਨੀ ਪਵੇ, ਪਰ ਯੁਕਤੀ ਨਾਲ ਤਰੀਕੇ ਸਿਰ ਹੋਵੇ। ਸੇਵਾ ਕਰਕੇ ਜਿਹੜੀ ਵਸਤੂ 36 ਸਾਲ ਪ੍ਰਾਪਤ ਨਹੀਂ ਸੀ ਹੋਈ ਕਠਿਨ ਤਪੱਸਿਆ ਦੁਆਰਾ, ਫਰੀਦ ਨੂੰ 12 ਸਾਲ ਦੀ ਸੇਵਾ ਵਿੱਚੋਂ ਉਹ ਸੁਖੈਨ ਹੀ ਲੱਭ ਗਈ ਹੈ। ਅੱਜ ਫਰੀਦ ਨਿਹਾਲ ਹੋ ਜਾਂਦਾ ਹੈ।
ਫੌਜਲ ਤਰ ਜਾਂਦਾ ਸਤਿਗੁਰ ਦੀ ਸੇਵਾ ਕਰਕੇ, ਫੌਜਲ ਤਰ ਜਾਂਦਾ ਸਤਿਗੁਰ ਦੀ ਸੇਵਾ ਕਰਕੇ,
ਵਿਸ਼ੇਸ਼ ਫਲ ਰੱਖਦੀ ਹੈ। ਬਾਬਾ ਅਮਰਦਾਸ ਮਹਾਰਾਜ ਜੀ ਨੇ ਸੋਚਿਆ ਵੀ ਪਹਿਲੇ ਸਮਿਆਂ 'ਚ ਲੋਕ ਤਪੱਸਿਆਵਾਂ ਕਰਿਆ ਕਰਦੇ ਸਨ, ਪਰ ਇਸ ਸਮੇਂ ਦੇ ਵਿੱਚ ਗੁਰੂ ਜੀ ਨੇ ਸੇਵਾ ਨੂੰ ਮਹਾਨਤਾ ਦਿੱਤੀ। ਮਨ ਕਰਕੇ ਭਜਨ ਕਰਨਾ ਹੈ, ਸਰੀਰ ਕਰਕੇ ਸੇਵਾ ਕਰਕੇ ਇਸਨੂੰ ਸਫਲਾ ਕਰੀਏ। ਆਪ ਜੀ ਨੇ ਸੇਵਾ ਦਾ ਇਰਾਦਾ ਪੱਕਾ ਕੀਤਾ। ਸੇਵਾ ਕਿਸ ਕਿਸਮ ਦੀ? ਸਾਧ ਸੰਗਤ ਦੇ ਜੂਠੇ ਭਾਂਡੇ ਮਾਂਜਣੇ, ਜਲ ਢੋਣਾ, ਝਾੜੂ ਦੇਣੇ, ਜੁੱਤੇ ਝਾੜਨੇ, ਹੋਰ ਕਈ ਕਿਸਮ ਦੀ ਸੇਵਾ ਜਿਹੜੀ ਵੀ ਮਿਲ ਜਾਏ। ਸੋ ਇਹੋ ਜਿਹੀ ਸੇਵਾ ਆਰੰਭ ਕਰ ਦਿੱਤੀ। ਇਸ ਤੋਂ ਇਲਾਵਾ ਆਪਣੇ ਸ਼ੌਕ ਵਿੱਚ ਆ ਕੇ ਇੱਕ ਹੋਰ ਸੇਵਾ ਆਰੰਭੀ, ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ। ਆਪ ਜੀ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਆਤਰੇ ਨੇ ਇਸ਼ਨਾਨ ਸੋਧ ਕੇ ਸਮਾਧਿਸ਼ਟ ਹੁੰਦੇ ਸਨ। ਸੋ ਉਹਨਾਂ ਦੇ ਇਸ਼ਨਾਨ ਵਾਸਤੇ ਖਡੂਰ ਤੋਂ ਗੋਇੰਦਵਾਲ ਚਾਰ ਕੋਹ ਦੇ ਫਾਸਲੇ 'ਤੇ ਰਾਤ ਦੇ ਸਤਸੰਗ ਤੋਂ ਬਾਅਦ, ਤਕਰੀਬਨ ਪਹਿਰ ਸਵਾ ਪਹਿਰ ਰਾਤ ਗੁਜ਼ਰੀ ਤੋਂ ਬਾਅਦ ਆਪ ਜੀ ਨੇ ਗਾਗਰ ਉਠਾਉਣੀ ਔਰ ਦਰਿਆ ਬਿਆਸ ਵੱਲ ਨੂੰ ਚੱਲ ਪੈਣਾ। ਦੋ ਕੁ ਪੁੱਠ ਪੈਰੇ ਜਾਣਾ, ਗੁਰੂ ਅਦਬ ਨੂੰ ਮੱਦੇਨਜ਼ਰ ਰੱਖਦੇ ਹਾਂ। ਫਿਰ ਅਰਦਾਸ ਬੇਨਤੀ ਕਰਨੀ, ਪ੍ਰਭੂ ਗਰੀਬ ਨਵਾਜ਼, ਖਿਮਾ ਕਰਨੀ, ਹਜ਼ੂਰ ਵੱਲ ਪਿੱਠ ਹੋ ਰਹੀ, ਬੇਅਦਬੀ ਹੋ ਰਹੀ ਹੈ। ਫਿਰ ਦਰਿਆ ਬਿਆਸ ਵੱਲ ਮੂੰਹ ਕਰਨਾ, ਜਿੱਥੇ ਗੋਇੰਦਵਾਲ ਸਾਹਿਬ ਉੱਥੋਂ ਦੀ ਦਰਿਆ ਵਗਦਾ, ਉੱਥੋਂ ਜਲਦੀ ਗਾਗਰ ਭਰ ਕੇ ਲੈਣ, ਉਸ ਜਲ ਦੇ ਨਾਲ ਵਕਤ ਸਿਰ ਪਹੁੰਚ ਕੇ ਇਸ਼ਨਾਨ ਕਰਵਾਉਣਾ। ਭਾਵੇਂ ਪਾਣੀ ਦਾ ਉੱਥੇ ਘਾਟਾ ਕੋਈ ਨਹੀਂ ਸੀ, ਫਿਰ ਦਰਿਆਵਾਂ ਦਾ ਪਾਣੀ ਜਿਹੜਾ ਹੁੰਦਾ ਵੈਸੇ ਵੀ ਸਵੱਛ ਨਹੀਂ ਹੁੰਦਾ, ਸਾਫ਼ ਨਹੀਂ ਹੁੰਦਾ, ਪਰ ਇਹ ਸ਼ੌਕ ਦੀਆਂ ਗੱਲਾਂ ਸਾਰੀਆਂ। ਸੋ ਇਹ ਸੇਵਾ ਆਰੰਭੀ ਆਪ ਜੀ ਨੇ, ਹੋਰ ਸੇਵਾ ਤੋਂ ਇਲਾਵਾ ਜਿਸ ਸੇਵਾ ਦੇ ਵਾਸਤੇ ਇਹ ਕਮਰ ਕਸਾ ਕੀਤਾ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ।
ਹੁਣ ਕਿਉਂਕਿ ਸਮਾਂ ਨਹੀਂ ਇਜਾਜ਼ਤ ਦਿੰਦਾ, ਕੱਲ ਇੱਥੇ ਫਿਰ ਸ਼ੁਰੂ ਕੀਤਾ ਜਾਏਗਾ ਗੁਰੂ ਸਤੋਤਰ ਪੜ੍ਹੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰੇ ਤੇਰਾ ਕਿੰਨਾ
सतनाम श्री वाहेगुरु सत